ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਕੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਾਜ ਵਿੱਚ ਸ੍ਰੀ ਗੁਰੂ ਸਵਾਰੀ ਸਾਧ ਸੰਗਤ ਜੀ ਰੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਨੇ ਸੁਣੀ ਗੁਰਮੁਖ ਪਿਆਰਿਆਂ ਤੋਂ ਔਰ ਆਪਣੀ ਪਤਾ ਵੀ ਹੈ ਕਿ ਅੱਜ ਦਾ ਦਿਹਾੜਾ ਜਿਹੜਾ ਹੈ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਮਨਾ ਰਹੇ ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਈ। ਕਿਉਂਕਿ ਇਹ ਜੀਵ ਸਦਾ ਹੀ ਭੁੱਲਣਹਾਰ ਹੈ ਔਰ ਗੁਰੂ ਸਦਾ ਹੀ ਬਖਸ਼ਣਹਾਰ ਹੈ। ਗੁਰੂ ਬੜਾ ਬਖਸ਼ਿੰਦ ਹੈ, ਜੋ ਸਰਣੇ ਆਵੈ ਤਿਰਥਾ ਕੰਠ ਲਾਵੈ ਇਹ ਬਿਰਧ ਸੁਆਮੀ ਸੰਧਾ। ਗੁਰੂ ਦੀ ਸ਼ਰਨ 'ਚ ਭੁੱਲਿਆ ਹੋਇਆ ਆ ਜਾਵੇ ਤਾਂ ਗੁਰੂ ਬਖਸ਼ ਲੈਂਦਾ, ਇਹ ਸਾਡੇ ਮੂਹਰੇ ਬਹੁਤ ਵੱਡੀ ਇੱਕ ਮਿਸਾਲ ਹੈ। ਅਤੇ ਅੱਜ ਉਹਨਾਂ 40 ਮੁਕਤਿਆਂ ਨੇ ਗੁਰੂ ਕੋਲ ਭੁੱਲ ਬਖਸ਼ਾਈ ਹੈ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਸੇ ਉਹਨਾਂ ਨੂੰ ਜਦੋਂ ਆਪ ਮੁੜ ਕੇ ਘਰੋਂ ਆਏ ਗੁਰੂ ਸਾਹਿਬ ਨੂੰ ਮਿਲ ਨਹੀਂ ਸਕੇ। ਮਿਲਣ ਵਾਸਤੇ ਜਾ ਰਹੇ ਸੀ ਖਦਰਾਣੀ ਧਾਰ ਵੱਲ ਨੂੰ, ਪਰ ਉਧਰੋਂ ਫੌਜਾਂ ਚੜ੍ਹ ਕੇ ਆ ਗਈਆਂ, ਉੱਥੇ ਟੱਕਰ ਹੋ ਗਈ, ਸ਼ਹੀਦੀਆਂ ਪਾ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਰਾ ਕੌਤਕ ਆਪਣੀ ਅੱਖਾਂ ਦੇ ਨਾਲ ਟਿੱਬੀ ਸਾਹਿਬ ਉੱਥੇ ਖੜ੍ਹੇ ਸਾਰਾ ਕੁਝ ਵੇਖ ਰਹੇ ਨੇ। ਉਹਨਾਂ ਨੇ ਜੋ ਕਰਤੱਵ ਉੱਥੇ ਕੀਤਾ ਗੁਰੂ ਸਾਹਿਬ ਨੇ ਸਾਰਾ ਵੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉੱਥੋਂ ਆਏ ਨੇ, ਆ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨੂੰ ਵਰ ਦੇ ਰਹੇ ਨੇ, ਕਿਸੇ ਨੂੰ 30,000, ਕਿਸੇ ਨੂੰ 20,000, ਕਿਸੇ ਨੂੰ 10,000। ਮੇਰਾ ਐਸਾ ਯੋਧਾ ਹੈ ਇਹਨਾਂ ਨਾਲ ਲੜਨ ਵਾਲਾ, ਇਹ ਮੇਰਾ ਇੰਨਾ ਯੋਧਾ ਹੈ ਇਹਨਾਂ ਨਾਲ ਲੜਨ ਵਾਲਾ, ਇਹ ਮੇਰਾ ਐਸਾ ਯੋਧਾ ਹੈ। ਇਉਂ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਜਿੱਥੇ ਭਾਈ ਮਹਾ ਸਿੰਘ ਅਜੇ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਸੰਘਰਸ਼ ਕਰ ਰਹੇ ਨੇ ਅਤੇ ਉਡੀਕ ਵੀ ਕਰਦੇ ਨੇ ਕਿ ਮੇਰੇ ਕਲਗੀਆਂ ਵਾਲੇ ਬਖਸ਼ ਲੈਣ ਆ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਮੈਨੂੰ ਉਸ ਕਲਗੀਆਂ ਵਾਲੇ ਦੇ ਦਰਸ਼ਨ ਕਰਵਾ। ਹੁਣ ਯਾਦ ਕਰਦੇ ਨੇ ਅਤੇ ਸਤਿਗੁਰੂ ਮਹਾਰਾਜ ਜੀ ਆ ਗਏ, ਭਾਈ ਮਹਾ ਸਿੰਘ ਨੂੰ ਵੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਰਹਿ ਗਏ ਅਤੇ ਉਹਦਾ ਸਿਰ ਚੁੱਕ ਕੇ ਮਹਾਰਾਜ ਨੇ ਆਪਣੇ ਗੋਡੇ 'ਤੇ ਰੱਖੇ, ਰਮਾਲ ਦੇ ਨਾਲ ਮੂੰਹ ਪੂੰਜੇ ਮਹਾਰਾਜ ਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆ ਕੇ ਬੈਠੇ, ਮਹਾਂਸਿਆ ਜੋ ਤੇਰੀ ਆਸਾ ਹੈ ਆਪਣੀ ਅੱਖਾਂ ਖੋਲ, ਕਿਉਂਕਿ ਗੁਰੂ ਤੇ ਸਭ ਦੀ ਆਸਾ ਪੂਰੀਆਂ ਕਰਨ ਵਾਲਾ ਜੋ ਵੀ ਆਸਾ ਕਰੇ। ਇਹ ਤਾਂ ਸਿੱਖ ਵੱਲੋਂ ਨਹੀਂ ਪੂਰਾ ਪ੍ਰੇਮ ਹੁੰਦਾ, ਆਸਾ ਨਹੀਂ ਹੁੰਦੀ। ਗੁਰੂ ਅੱਜ ਵੀ ਹਾਜ਼ਰ ਹੈ, ਇਹ ਨਹੀਂ ਕਿ ਗੁਰੂ ਉਦੋਂ ਆਇਆ। ਸਿੱਖ ਦੀ ਐਸੀ ਭਾਵਨਾ ਬਣ ਜਾਵੇ ਗੁਰੂ ਅੱਜ ਵੀ ਹਾਜ਼ਰ ਨਾਜ਼ਰ, ਔਰ ਗੁਰੂ ਅੱਜ ਵੀ ਗੁਰੂ ਆ ਕੇ ਸਿੱਖ ਦੇ ਕਾਰਜ ਸੰਵਾਰਦਾ, ਸਿੱਖ ਦੀ ਮਨ ਦੀ ਆਸਾ ਪੂਰੀ ਕਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਭਾਈ ਮਹਾ ਸਿੰਘ ਨੂੰ ਆ ਕੇ ਕਹਿੰਦੇ ਨੇ, ਭਾਈ ਮਹਾ ਸਿੰਘ ਜਿਹਦੀ ਯਾਦ ਤੇਰੇ ਮਨ ਵਿੱਚ ਚੱਲ ਰਹੀ ਹੈ ਉਹ ਤੇਰੇ ਸਾਹਮਣੇ ਬੈਠਾ, ਅੱਖਾਂ ਖੋਲ। ਭਾਈ ਮਹਾ ਸਿੰਘ ਨੇ ਨੇਤਰ ਖੋਲੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇ ਦਰਸ਼ਨ ਹੋਏ نحال ہو گیا ہے. بخشلے مہارا ستے پاتشاہ کرپا کیتی ہے تھوڑے انتم سمے درشن ہو گئے نے. ستگرو مہارا ستے پاتشاہ جی ہوں کہہ رہے مہا پیا دس کی چاہنا ہے ہوں زندگی چاہنا ہے تو بخش دینا راج چاہنا ہے دے دینا اور کچھ چاہنا ہے مکتی چاہنا ہے کوئی اور جو بھی چاہنا ہے تنو دے دینا. پر بھائی مہا سنگھ کہہ رہے مہارا ستے پاتشاہ سب کو دیتا تھوڑا ہے پر ایک ہی کرپا کر دو جو اچھی غلطی کر کے آئے ہیں وہ ساری بخش دیں. مہارا ستے پاتشاہ بچ دو وہ غلطی کیونکہ اسی گرو تو بے مک ہو گئے ہاں اور مہارا ستے پاتشاہ جی بے مک ہویا کتنے تھان نہیں ملتی جہے میرے نال کے ساتھی گئے سچ کھنڈ جو کٹھے مڑے گئے کہنے گرو نے بڈاوا لے کے ہاں ٹھیک ہے قربانی تاری بڑی ہے نمک نمک کر پیر کٹاو تو پی ہوں میل نہ جاوے کہنے جنہ چر گرو کی مت نہیں ہے کوڑے پانے تھی نکا نکا کر کے سیر کو کٹا لو پھر بھی اُنہ چر وہ پراپتی نہیں ہوتی ہے. ستے پاتشاہ ہوں کرپا کرو دین کے داتے میرا گن اوگن نہ وچار کوئی مہاراج ہوں کرپا کر دو جی سارے سے دیا کر لگے ہو جی سارے سے ترٹے ہو جی کرپا کے گھر آئے ہو مہاراج ساری چھٹی گن دو جا بڈالا لے کے آیا مہاراج وہ پار کے اپنے نال جڑ لو اپنے سکھ بنا لو اپنے چرنی لا لو. اج آپ اس گرو کا وہ دن منا رہے ہیں اور انہیں کھلے ویرا نے جو بکھڑے مارے گئے سی وہ یہ نہیں کہ وہ ہور کسی کارن بھوک بڑی ایسا دکھ ہے بھوک دا کے بڑے بڑے ڈول جاندے نے پیٹ چ روٹی نہ ہووے اور لنگر نہ ملیا ہووے بھوک ہووے او دا دکھ سہنا بڑا اوکھا ہے. تے اس کر کے بھوک دے مارے گئے سی اور دکھ دے مارے گئے سی مجبور سی کہ گرو تو بے مک ہو گئے نہیں پر سارے نال اپنے شکتی پرکار کے لنگر بننے گرگرے سے اجکل پھر بھی بھروسہ ٹوٹتا ہے. کئی کئی سبزیاں بنتی ہیں کئی کئی مٹھائیاں بنتی ہیں کئی کچھ بنتا ہے سارا بھروسہ پھر بھی قائم نہیں رہتا ہے پھر بھی تھڑکتا ہے. پر اسے تو بھی آپ اندازہ لاؤ کہ جتنے آلے دارے موت ہے گھیرا پہ ہے سارے پاسے اٹھ اٹھ دن لنگر پرشادہ کوئی شکم ہو گئے اندر ان پانی گیا نہیں ہے. ایسی سمے دے بچ تو ہڈ پرمی ٹھنڈ ہے سیال کا مہینہ ہے آلے دوالے سارا کچھ ایسا ہے یہ تو بانی سے بھگتان بھی کہنا پہ گیا وہ تو جنگ کرنا سی دشمن لڑنا سی پیڑ تو بھکے بھی نے یہ کبیر کہنا پہ گیا جی مالا اپنی لیجیے ہم بھوکے بھگت نہ کیجیے کہنے مارا جی ہاں ماری تک اپنی بھکیا تو بھگتی نہیں ہوتی ہے آ مالا لے رہے اپنی جیب بھکے رہے پہلے پیٹ تو روٹی ہے ہوں ماریاں موٹیاں کچھ کھان پینے تو ہوے جی مالا اپنی لیجیے ہم بھوکے بھگت نہ کیجیے کبیر بھگت ہوئے بھی کہ اکال پور تنتا کے یوگ ہے پر تلے ہی نہیں جہاں گرو تین ملا وہ بھی تنتا کے یوگ ہے. پھر مہاراج کلا گرو سے تھی تمہیں دعا بھی چیتے ادو کیا جاتا ہے جب پیٹ میں روٹیاں ہون ہو جی بھوکا ہے نا کئی بھوکے برت رکھ کے کہتے ہیں سامنے کئی سارے کئی بھی روزے رکھتے ہیں کئی ہوت رکھتے ہیں اور سچ جانے روزے رکھنے تو برت رکھنے تو مارا روٹی نہیں پھرے گی نام نہیں پھرتی ہے روٹی زیادہ گی روٹی کا سمرن ہوے گا پرماتما کا سمرن مشکل ہے جنہیں چر پیٹ میں روٹیاں نہیں ہیں وہ سارا ریپو کا سماں کدو ہوے گا کدو روٹی کھائیے تھی. گرو مہاراج ستے پاتشاہ نے سانوں تھی جتنے بھی جاؤ مہاراج نے کہتا اچھے پہلے سنگت پاتشاہ سنگت لنگر تھلے ہے پہلے پوڑی نے گولی تو بھی بنایا کہ پہلے آئے بھی پورتی کر لو کیونکہ خوراک تن دی ہے پہلا پہلا تن ٹھیک ہوئے گا، من دی خوراک کے بعد چلے لو جا کے پہلا تن دی خوراک پوری کرو، کیونکہ من بھی خوراک چاہیے اور تن بھی چاہیے. کھانا تن دا ہے روٹی پرشادا لنگر، کھانا من دا ہے گربانی کرتے ہیں کہ من دا کھانا بھی ہے، اور دوئے کھانے دوئے لنگر گرو صاحب نے گرو گھر میں چلائے گی. دوہے لنگر کا ذکر کیتا ہے رائے بلبنتے ستے ڈونگ نے اپنی بار اپنی بار دے وچ لنگر چلے گر شبد ہر توٹ نہ آئی کھٹی ہے. اے گرو انگد دیو مہاراج سچے پاتشاہ تیرے گھر وچ گرو کے شبد کا لنگر چلتا ہے کہتے اور سارا دن چلتا ہے کتھا کیرتن ہوتا ہے، یہ لنگر اصل میں گرو کے بانی کا کیرتن کرنا اور گرو کے اتہاس کی کتھا کرنی، گربانی کے اتہاس کی کتھا کرنی، یہ لنگر اصل میں. مہاراج نے کہہ دیتا کہ کتھا جی کی ہر کتھا اتم، مہاراج کہہ رہے سارے تو میرے جی واسطے اتمتا ہے کی ہے کتھا آم سگل رس پیتی نے، کہ اس کو سب تھلے اور میرے واسطے کتھا پہ کیرتن. مہاراج نے وہی بچن کہے نے ہماری پیاری امرت تاری گر نمک نہ منتے تاری نے، کہنا این پیاری ہے اور این امرت تاری امرت بھی پڑی ہوئی ہے کتھا جی ہے، کہنے گرو نے بھی اپنے من تو نمک ماتر تاری وہ بھی کتھا سن لے. گرو انگد صاحب جی نے گرو بن گئے، وہ گرو نانک کی جوت ہے وہی جوت ہوا جوت سائے سائے کایا پھیر پلٹی ہے، صرف کایا پلٹی ہے جوت وہی ہے. اپنے انگت لے کے گرو صاحب نے لینے تو انگت گرو بنا دیتا ہے، پر گرو بنیا ہویا بھائی پیڑے سے موقع کو کتھا سنتے ہیں، لیا میرے نانک کی کتھا سنا اور کتھا بھی سنتے ہیں، یہی کہ سنی جاتے ہیں اتہاس پڑھ کے دیکھو سورج پرکاش کہہ رہے پڑھ دیا کتھا سنیا سنیا صاحب کی گرو گرو انگت صاحب کی سواد ہی لگی نہیں، کئی بڑی کئی کئی گھنٹے نہیں کھلتی ہے، اور کتھا اتنے کرنے والا آرام سیکھ جاتے ہیں، کئی کئی پانچ پانچ سات دس 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 گھنٹے بھی آنند بیٹھے ہیں، کیونکہ جتھے آنند ہے جتھے رس ہے اتنے سما نہیں ہے. سمے نو ودوانا نے بیان کیتا ہے کہ سمے دے تین کال نے، بھوت بھوک ورتمان، سما نہ بھوت ہے نہ بھوک ہے نہ ورتمان ہے، کچھ بھی نہیں ہے. یہ تو صرف ابھی اپنے سمجھنے واسطے یہ تین حصے بنائے ہیں، سما کی ہے نہ پوت ہے نہ پوچھ ہے نہ برتمان ہے، یہ تو ایک رس چلتی ندی ہے چل رہی ہے، اور بلکہ چلتی بھی نہیں سما کی چلتا ابھی چل رہے ہیں، سما کے اوروں بھی یہ سورج چلتا جب ابھی جمے نہیں تھے، یہ چندرما سی یہ تارے سی یہ ہوا چلتی سی یہ دھوپ تھی یہ سون سی یہ گرمی سی سردی تھی، اور جب سا جنم ہو گیا اِسی چھوٹے چھوٹے بچے سی ادو بھی یہ سما سی، سما تو نہیں بدلیا، بدلے انسان بدلے، انسان بدلتا گیا سنسار بدلتا گیا، جوانی آ گئی کشور وستا آ گئی جوانی آ گئی بڑھاپا آ گیا موت آ گئی، ہوں سمے دے جد نہیں بدلے سما تو ہوئی ہے، سما نہیں بدلے آپ نہیں بدل گئے، سما ہوئی ہے نہ سما پوت نہ پوک نہ برتمان، یہ ٹھیک ہے کہ ودوانا سمجھنے واسطے یہ کچھ حصے بنائے ہیں سمجھ لیے، یہ بھی کیوں بنا پے کہ بھوت بھوک سے ورتمان بھوت جہاں پچھے بیت گیا بھوک جہاں آنا ہے ورتمان جیسے آپ ہوں بیٹھے ہیں، اور یہ سمجھا واسطے بنایا نے کہ منکھا تجھے واحد پرمیشور ملنا ہے تو ترتمان دوت کال دیا گلان یاد کر کے چنتا تو رہنا پچھے میرے کو آ کچھ سی وہ یادہ کر اج ہے نہیں اسے چوٹ ہے ساری زندگی، اور اگے جو میرے کو ہے کتنے یہ بھی نہ چلیا جائے یہ چنتا بنی ہے، جہاں ورتمان ہے وہ چاہتا ہی نہیں ہے. کبیر بھگت نے گربانی سے کہو کہ بھگتان نے بانی بڑی اچ کوٹی دے گلا کیتیاں نے، پر جہے جہے کتے بھگت کام کرتے ہیں پرمان اپنے کتے سے دیتے ہیں، رداس نے اپنے کتے نے پرمان دیتے ہیں، لوگ بٹھاوے پن ہی آر نہیں جائے تھوپو نہیں رامی کھاؤ روپو، لوگ گنڈ گنڈ خراب دوچا ہاں بین گھنٹے جائے پہنچا، ਆਪ ਲੋਕਾਂ ਕਹਿੰਦੇ ਜੁੱਤੀਆਂ ਘਟਾਉਂਦੇ ਮਰ ਗਏ, ਇੱਕ ਘੜਾ ਲਈ ਫਿਰ ਟੁੱਟ ਗਈ, ਫਿਰ ਘੜਾ ਲਈ ਫਿਰ ਟੁੱਟ ਗਈ। ਕਹਿੰਦਾ ਅਰਦਾਸ ਕਹਿੰਦਾ ਮੈਂ ਦੇਖ ਲਿਆ ਗੰਢ ਕੇ ਜੁੱਤੀਆਂ ਮੈਂ ਗੰਢੀ ਹੋਈ ਫਿਰ ਮੇਰੇ ਗੰਢੇ ਚੱਲ ਪਏ, ਜਿੰਨੀਆਂ ਗੰਢੋਗੇ ਉਨੀਆਂ ਟੁੱਟਣਗੀਆਂ। ਜੁੱਤੀ ਕੀ ਹੈ? ਕਾਇਆ। ਇਹ ਕਾਇਆ ਰੂਪੀ ਜੁੱਤੀ ਨੂੰ ਲੋਕਾਂ ਨੇ ਗੰਢਿਆ, ਕਿਸੇ ਨੇ ਨਾਨਕਿਆਂ ਨਾਲ ਗੰਢਿਆ, ਕਿਸੇ ਨੇ ਦਾਦਕਿਆਂ ਨਾਲ ਗੰਢਿਆ, ਕਿਸੇ ਨੇ ਸਹੁਰਿਆਂ ਨਾਲ ਗੰਢ ਪਾਈ, ਕਿਸੇ ਨੇ ਪੇਕਿਆਂ ਨਾਲ ਗੰਢ ਪਾਈ, ਕਿਸੇ ਨੇ ਮਿੱਤਰਾਂ ਨਾਲ ਗੰਢ ਪਾਈ, ਔਰ ਕਿਸੇ ਨੇ ਯਾਰਾਂ ਨਾਲ ਗੰਢ ਪਾਈ। ਗੰਢਾਂ ਬੜੀਆਂ ਪਾਈਆਂ ਦੁਨੀਆਂ ਨੇ, ਬੜੀਆਂ ਗੰਢਿਆ ਇਹਨੂੰ। ਕਹਿੰਦੇ ਜਿੱਥੇ ਗੰਢੀ ਉੱਥੇ ਟੁੱਟੀ ਹੈ। ਤੇ ਸੰਸਾਰ ਦਾ ਸੁਭਾਅ ਹੈ ਕਿ ਜੋ ਚੀਜ਼ ਸਾਨੂੰ ਮਿਲਦੀ ਹੈ ਉਹਨੇ ਵਿਛੜਨਾ। ਹਰ ਇੱਕ ਚੀਜ਼ ਕੋਈ ਵੀ ਨਹੀਂ ਵਸਤੂ ਐਸੀ ਜਿਹੜੀ ਨਾ ਵਿਛੜੇ। ਜਿੱਥੇ ਵੀ ਗੰਢਾਂਗੇ ਉੱਥੇ ਟੁੱਟੇਗੀ। ਜਿੱਥੇ ਵੀ ਬਹੁਤੀ ਮਿੱਤਰਤਾ ਪਾਵਾਂਗੇ, ਕਦੇ ਦੁਨੀਆਂ 'ਤੇ ਖਿਆਲ ਕਰ ਲਓ, ਜਿਹਦਾ ਬਹੁਤਾ ਵੱਡਾ ਮਿੱਤਰ ਹੈ ਬਹੁਤਾ ਵੱਡਾ ਦੁਸ਼ਮਣ ਵੀ ਉਹੀ ਹੈ। ਜਿਵੇਂ ਉਹਦੇ ਗੰਢੇ ਨਹੀਂ ਉਹਨਾਂ ਦੁਸ਼ਮਣੀ ਕਰਨੀ ਹੈ। ਇਹਦੇ ਤਾਂ ਫਰੀਦ ਨੂੰ ਜੇ ਗੱਲ ਕਹਿਣੀ ਪਈ, ਫਰੀਦ ਕਹਿਣ ਲੱਗਾ ਵੇਖ ਫਰੀਦਾ ਜੋਤੀਆ ਸੱਕਰ ਹੋਈ ਵਿੱਚ। ਕਹਿੰਦਾ ਦੇਖਿਆ ਜਿਹਨਾਂ ਨੂੰ ਸੱਕਰ ਵਰਗੇ ਮਿੱਠੇ ਬਣਾ ਬਣਾ ਕੇ ਗੰਢਾ ਸੀ ਨਾ, ਗੰਢਾ ਪਾਈਆਂ ਸੀਆਂ, ਆਹ ਮੇਰਾ ਹੈ, ਆਹ ਮੇਰਾ ਹੈ, ਆਹ ਮੇਰੇ ਫਲਾਣਾ ਹੈ, ਮੇਰੇ ਪਿੰਕਾ ਹੈ। ਕਹਿੰਦੇ ਉੱਥੇ ਹੀ ਜਿਹੜੇ ਬਣ ਗਏ, ਉਹੀ ਜਿਹੜੇ ਬਣੇ, ਉਹੀ ਜਿਹੜੇ ਬਣੇ। ਔਰ ਜਿਸ ਨੂੰ ਅਸੀਂ ਬਹੁਤ ਪਿਆਰਾ ਬਣਾਉਂਦੇ ਹਾਂ ਅਤੇ ਬਹੁਤ ਵੱਡਾ ਦੁਸ਼ਮਣ ਵੀ ਉਹੀ ਹੁੰਦਾ। ਇਸ ਕਰਕੇ ਉਹ ਗੱਲ ਤਾਂ ਆਪਣੀ ਕਰਦੇ ਨੇ ਆਪਣੇ ਕਿੱਤੇ ਦੀ। ਕਹਿੰਦੇ ਲੋਕ ਗੰਢ ਗੰਢ ਖੜਾ ਬਗੀਚਾ। ਕਹਿੰਦਾ ਲੋਕਾਂ ਨੇ ਬੜੀਆਂ ਗੰਢਾਂ ਪਾਈਆਂ ਪਾਉਣੀਆਂ, ਪਰ ਸਾਰਾ ਦਿਨ ਆਪਣਾ ਇਹ ਕੰਮ ਹੈ, ਇੱਕ ਦੂਜੇ ਨਾਲ ਗੰਢਣੀ ਢਹੇ ਬੰਦੀ ਆ, ਸਾਡੀ ਆਹ ਹੈ ਆਹ ਹੈ, ਸਾਰਾ ਦਿਨ ਇਹ ਚੱਲਦਾ। ਪਰ ਉੱਥੇ ਟੁੱਟਦੀ ਹੈ, ਉੱਥੇ ਟੁੱਟਦੀ ਹੈ। ਕਹਿੰਦੇ ਰਵਿਦਾਸ ਕਹਿੰਦਾ ਹੋ ਬਿਨ ਗੰਠੇ ਜਾਏ ਪੂਛਾ। ਕਹਿੰਦੇ ਮੈਂ ਗੰਢੀ ਹੋਣੀ ਕਿਸੇ ਨਾਲ, ਪਤਾ ਹੈ ਵੀ ਟੁੱਟਣੀ ਹੈ ਕੱਲ੍ਹ ਨੂੰ, ਜਿਹੜੀ ਕੱਲ੍ਹ ਨੂੰ ਟੁੱਟੇ ਜਾਣੀ ਹੈ ਉਹ ਗੰਢਣੀ ਕਾਹਦੇ ਵਾਸਤੇ। ਕਹਿੰਦੇ ਦੁਨੀਆਂ ਨਾਲ ਗੰਢੋ ਹੀ ਨਾ, ਗੰਢਣ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਹੋ ਬਿਨ ਗੰਠੇ ਜਾਏ ਪੂਛਾ। ਪ੍ਰਮਾਣ ਤਾਂ ਜੁੱਤੀਆਂ ਦਾ ਦਿੰਦਾ, ਪਰ ਬੜਾ ਉੱਚ ਕੋਟ ਦਾ ਪ੍ਰਮਾਣ ਹੈ। ਅਤੇ ਪੀੜ ਭਗਤ ਵੀ ਪ੍ਰਮਾਣ ਆਪਣੇ ਕੰਮਾਂ ਦੇ ਦਿੰਦੇ ਨੇ। ਗਈ ਬੁਰਾਵਨ ਮਾਹੋ ਘਰ ਛੋੜਿਆ ਜਾਏ ਜੁਲਾਹੋ। ਕਹਿੰਦੇ ਜਦੋਂ ਮੈਂ ਬੁੱਧੀ ਨਾਲ ਗਿਆ ਨਾ, ਇਹ ਸਰੀਰ ਦੀ ਤਾਣਾ ਬਾਣੀ ਤਾਣੀ ਸੁਣਾਉਣ ਵਾਸਤੇ, ਬੁਲਾਉਣ ਵਾਸਤੇ ਇਹਨੂੰ ਸਿੱਧ ਕਰ ਲਈਏ, ਮਨੇ ਵਿੱਚ ਤਾਣੀ ਸਮਾਰ ਲਈਏ। ਬੁੱਧੀ ਗਈ ਮਨ ਕੋਲੇ, ਕਹਿੰਦਾ ਮਨ ਰੂਪੀ ਜੁਲਾਹਾ ਤਾਂ ਹੈ ਹੀ ਨਹੀਂ, ਘਰ ਛੋੜਿਆ ਜਾਏ ਜੁਲਾਹੋ, ਕਹਿੰਦਾ ਜੁਲਾਹਾ ਹੈ ਨਹੀਂ ਉੱਥੇ। ਹੁਣ ਪ੍ਰਮਾਣ ਤਾਂ ਆਪਣੇ ਦਿੰਦਾ। ਔਰ ਗੱਲ ਉਹਦੀ ਠੀਕ ਹੈ ਕਿ ਮਨ ਸਾਡਾ ਤੈ ਮਨ ਸਾਡਾ ਵਰਤਮਾਨ ਦੇ ਵਿੱਚ ਹਾਜ਼ਰ ਹੁੰਦੇ ਹੀ ਨਹੀਂ, ਬਸ ਇਹੀ ਹੈ। ਏਸੇ ਨੂੰ ਕਹਿੰਦੇ ਵਰਤਮਾਨ, ਔਰ ਏਸੇ ਨੂੰ ਕਹਿੰਦੇ ਨੇ ਕਿਰੇਮਾਨ ਕਰਨ। ਕਿਰੇਮਾਨ ਦਾ ਕੀ? ਜਦ ਸਾਡਾ ਜਿਸ ਸਮੇਂ ਤੋਂ ਅਸੀਂ ਬੈਠੇ ਹਾਂ ਉਸ ਸਮੇਂ ਸਾਡਾ ਮਨ ਕਿੱਥੇ ਹੈ? ਮਨ ਉਹ ਕਰਮ ਉਹ ਲੇਖੇ ਪੈਂਦਾ ਜਿਹੜਾ ਕਰਮ ਮਨ ਵੀ ਨਾਲ ਕਰੇ। ਬੈਠੇ ਹਾਂ ਗੁਰਦੁਆਰੇ, ਮਨ ਕਿਤੇ ਹੋਰ ਹੋਵੇਗਾ? ਬੈਠੇ ਹਾਂ ਕਿਤੇ ਹੋਰ, ਮਨ ਕਿਤੇ ਹੋਰ ਹੋਵੇਗਾ? ਮਨ ਬੜਾ ਤੇਜ਼ ਹੈ, ਜਿੱਥੇ ਅਸੀਂ ਹੋਨੇ ਹਾਂ ਮਨ ਉੱਥੇ ਨਹੀਂ ਹੁੰਦਾ। ਬਸ ਇਹ ਹੀ, ਇਸੇ ਕਰਕੇ ਇਹ ਬਣਾਇਆ ਕਿ ਤੂੰ ਵਰਤਮਾਨ ਦੇ ਵਿੱਚ ਰਹੋ। ਮਨ ਤੇਰਾ ਵਰਤਮਾਨ ਆਉਂਦਾ ਨਹੀਂ ਹੈ, ਮਨ ਟਿਕਾਓ ਤੇ ਸਮੇਂ 'ਚ ਦੌੜਦਾ। ਤਨ ਜਿਹੜਾ ਹੈ ਇਹ ਮੈਦਾਨ 'ਚ ਦੌੜਦਾ, ਇਹ ਚਾਹੀਦਾ ਤਨ ਨੂੰ ਦੌੜਨ ਵਾਸਤੇ, ਮੈਦਾਨ ਚਾਹੀਦਾ, ਗਰਾਊਂਡ ਚਾਹੀਦਾ। ਔਰ ਜਿਹੜਾ ਤਨ ਨੂੰ ਦੌੜਨ ਵਾਸਤੇ ਅਤੇ ਮਨ ਨੂੰ ਦੌੜਨ ਵਾਸਤੇ ਸਮਾਂ ਚਾਹੀਦਾ, ਸਮਾਂ ਹੈ। ਮਨ ਸਮੇਂ 'ਚ ਦੌੜਦਾ, ਹੁਣ ਸਮੇਂ ਦੀ ਜਿਹੜੀ ਮਨ ਦੀ ਕੋਈ ਸੀਮਾ ਨਹੀਂ ਕਿੱਥੋਂ ਤੱਕ ਜਾਵੇ, ਅਤੇ ਸਮੇਂ ਦੀ ਕੋਈ ਸੀਮਾ ਨਹੀਂ ਕਿੱਥੋਂ ਤੱਕ ਹੈ, ਇਹਦੀ ਕੋਈ ਸੀਮਾ ਹੀ ਨਹੀਂ ਹੈ। ਜ਼ਮੀਨ ਦੀ ਸੀਮਾ ਹੈ, ਕਿਤੇ ਸਮੁੰਦਰ ਦੇ ਕੰਢੇ ਜਾ ਕੇ ਮੁੱਕੀ ਅੱਗੇ ਵੀ ਤੁਰੇਗਾ, ਸਮੇਂ ਦੀ ਕੋਈ ਸੀਮਾ ਨਹੀਂ। ਇਸ ਕਰਕੇ ਇਹਨੂੰ ਵੰਡਿਆ ਕਿ ਭਾਈ ਤੇਰੀ ਸਮੇਂ ਦੀ ਕੋਈ ਸੀਮਾ ਨਹੀਂ, ਸਮਾਂ ਦੌੜਦਾ ਰਹਿੰਦਾ। ਕਹਿੰਦੇ ਘਰ ਛੋੜਿਆ ਜਾਏ ਚਲਾ, ਕਹਿੰਦੇ ਦੇਖਿਆ ਸੀ ਵੀ ਆਹ ਚੱਲਦਾ ਸਭ ਦੇ ਤੋਂ, ਗਜ ਨਵ ਗਜ ਦਸ ਇੱਕੀਸ ਪੁਰੀਆ ਇੱਕ ਤਨਾਈ, ਸਾਠ ਸੂਤ ਨਵ ਖੰਡ ਬਹੱਤਰ ਪਾਠ ਲਗੋ ਅਧਿਕਾਈ। ਕਹਿੰਦੇ ਇਹ ਜਿਹੜਾ ਸਰੀਰ ਦਾ ਤਾਣਾ ਬਾਣਾ ਹੈ ਨਾ, ਅਤੇ ਸਾਰਾ ਉੱਚਿਆ ਹੋਇਆ। ਕਹਿੰਦੇ ਨਵ ਦਸ ਨਵ, ਇਹ ਸਾਰੇ ਕਹਿੰਦੇ ਨੌ ਗੋਲਕਾਂ ਨੇ, ਦਸ ਇੰਦਰੇ ਨੇ, ਔਰ ਇਹਦੇ ਤੇ ਪੰਜ ਕਾਮ ਆਦਿਕ, ਪੰਜ ਇੰਦਰੇ ਔਰ ਪੰਜ ਤੱਤ, ਇਹ ਸਾਰੇ ਮਿਲ ਕੇ ਖੜਾ ਇੱਕੀ ਸਾਰੇ ਕਹਿੰਦੇ ਆਪੋ ਆਪਣੇ ਉਲਝਾ ਪਿਆ ਤਾਣਾ। ਜੇ ਮੈਨੂੰ ਸਜਾਉਣ ਵਾਸਤੇ ਗਿਆ ਅਤੇ ਉੱਥੇ ਕਹਿੰਦੇ ਮਨ ਨੂੰ ਕੋਈ ਜਲਾਹ ਹੀ ਨਹੀਂ, ਜਿਹਦੇ ਕੋਲ ਗਿਆ ਉਹਨਾਂ ਵਾਸਤੇ ਉਹ ਹੈ ਹੀ ਨਹੀਂ। ਘਰ ਛੋੜਿਆ ਜਾਏ ਜਲਾਹ, ਉਹ ਤਾਂ ਪੈਸਾ ਨਹੀਂ ਬੱਚਾ ਆਪਣਾ, ਘਰ 'ਚ ਆਉਣਾ ਪਵੇਗਾ। ਸੋ ਇਸ ਕਰਕੇ ਗੁਰਮੁਖ ਪਿਆਰੇ ਉੱਤੇ ਗੱਲ ਕਰ ਰਹੇ ਸੀ ਕਿ ਵਿਚਾਰੇ ਭੁੱਖ ਦੇ ਮਾਰੇ ਭੁੱਖ ਬੜੀ ਚੀਜ਼ ਹੁੰਦੀ ਹੈ, और सुखवा का कबीर भगत जी ने ऐसे ऐसे प्रमाण दिते, वो कह लगे धन गोपाल ऐ गोपाल अकाल पुरख वाहगुरु की धनता के योग हैं। कहने कले ही नहीं धन गुरदेव, कहने जिहड़ा गुरु तैनू मिलाने वाला वह भी धनता के योग है। अते दो ही चंगे कदों लगते हो, धन अनाथ भूखे कवल तह के, जब अन्न खा लिए दोवे चंगे लगते हैं। धन वे संत जी ऐसी जानी तिन को मिलवो सारंग पानी, धन वो महात्मा लोग ने जिन्होंने इस गल को समझे वो परमात्मा भी पा लेंगे। ये पखंड नहीं कि जग में बगत है दूधा तारी, रूटी खावे बगत का तारी, अन्न बिना ना होए सुकाल, तजे अन्न ना मिले गोपाल। यानी अन्न तज के नहीं कोई प्राप्ति होंगी है, अन्न खाने वास्ते बनाया, क्योंकि प्राण तन का जीवन है, प्राण अन्न के आसरे ने, अन्न ना होगा प्राण ही रह सकते। इस करके बेचारे अन्न के मारे उस चले गए, पर पछतावा हो गया, मुड़के फिर आ गए। गुरु बख्शिंदा, गुरु ने बख्श लए, तो गुरमुख प्यारे जी आपां भी गुरु के चरणा आवांगे, गुरु को आपे किते हुए बख्शावांगे। गुरु बख्शिंद है, गुरु साढ़े दयालु है, गुरु साढ़े कृपालु है, गुरु बख्श लेंगे। व्यवस्था है कि असं आईए फिर गुरु के चरणा में। हुण भाई महासिंह महाराज सच्चे पातशाह कहते दस भाई की चाहते, भाई महासिंह कहना महाराज सच्चे पातशाह कुछ भी नहीं चाहता कि जिहड़ी तेरे नाल असीं बेदावा लिख के गए वह पाड़ के सानूं मुड़ के अपनी गुरसिखी दे विच शामिल कर लै, मैंने गुरसिखी का दान दे दे सारे सानूं महाराज सच्चे पातशाह। सोच गुरु गोबिंद सिंह ने, वैसे वो अज के दिन कहना पैदा क्योंकि आप दिन हम मनाने, वैसे वो महीना उदों देखता कि मई के महीने जंग हुई है, क्योंकि गुरु गोबिंद सिंह महाराज वो महीने के निकले ने चमकौर की गली के दस ग्यारह पोह न, फिर उतों सतगुरु महाराज सच्चे पातशाह आए ने राज कले के कोल, एकी बाई जी उत्थे रहे ने, उत्थे नूरां बाई छोटे साहबजादा की खबर लेके आया। गुरु साहब ने उसे काही का बूटा पढ़ते पढ़ते खबर सुनते ने, तो सतगुरु महाराज सच्चे पातशाह कहते हैं लै पाई तुरक राज की जड़ पुट दी है, उदों बूटा पुटिया गया। गोली राय कला बैठे महाराज साढ़े कृपा करो दया करो असे सेवक सदी, महाराज ने अपने को श्री साहब दिखी लै भाई तुम यदि पूजा करो सत्कार करो तो राज रहेगा, जब सत्कार नहीं करोगे तो राज नहीं रहना। तो कहते इतिहास में जिक्र आंदा उन्हों का पोता होया गां राय कले उन्हें गातरे पाली, कहने भी कहते हम लोहे की कृपान एक इन पूजी जाना, कहने ऐसा घोड़ा डरिया वो तलवार निकल के वह अपने सिर बटा गया, अगे राज भी खत्म हो गया। अजकल पाग पंग मंत्र है। सो कह तो भाव उस बाद महाराज सच्चे पातशाह तुरदे तुरंत फिर कांगड़ पहुंचे ने, कांगड़ का इलाका दीने कांगड़, उसे पहले सेवक जी परिवार एक गुरु घर का जो छेवें पातशाह की सहायता की थी, भाई राय जोत सलेम शाह दोवे भरा से, इन्हों को 15-16 सौ फौजी जवान तकड़े रखे हुए थे। किसी टाइम से इन्हों का वड्डा कोई अकबर के कोई मुरासबा लिया, उसने उसका नाम से मिठा, और मिठे महल का खिताब दे के 120 पिंड प्रगणा ने दिता है। महल मिठा उसे गुरुद्वारा बनिया जी भी नाते महल मिठा, जिन्हें मेहर कह देंगे ने, उदों कोई वह महर मेहर यह कोई वह सी, वह देख के उन्होंने महल मिठे न महल मिठा बनाया। पहला मिठे तो वो वंश में भाई राय जोध ते सलेम शाह दोवें भरा बड़े योधे सी, उन्होंने जन्म बारे भी लिखे सूर्य प्रकाश लम्मा चौड़ा, हम समा नहीं सुनावा कि वह किमें योधे होए, किमें उन्होंने उत्ते कृपा हुई। तो रोज चार महाराज छेवें पातशाह की सहायता च उसने अपने 1000 सिपाही नाल लै करके, और वो घरों बीबी इन्नी सियानी सी राय योधे छेवें पातशाह जिथे हुण अजकल भाई रूपा पिंड बने इसके कोल बैठे से, उदे ये पिंड है नहीं सी। उदू बाद भाई रूपा गुरु के बचना नाल भाई महाराज सच्चे पातशाह ने उसका नाम आप भाई रूपा धरिया रूप चंद, ये भी बड़ा सुंदर है। फिर मगरों पिंड बनिया गया, उसे वो बैठी थे घरवा राय जोधे घरवाली कह लगी, कहने जाके गुरु साहब नूं खबर कर दे कोई फौज चढ़ी होंगी। वो कहने के पता लगा ਉਹ ਕਹਿਣ ਲੱਗੀ ਮੈਂ ਆਪਣੇ ਜਿਹੜੇ ਮੋਤੀ ਸੀ ਮੇਰੇ ਗਲ ਦੇ ਹਾਰ ਮੋਤੀ ਨਾ ਉਹ ਕੱਢ ਕੇ ਸਾਰੇ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਕਾਉਣ ਲੱਗੀ ਸੀ ਸਾਜ ਪਾ ਕੇ ਰੱਖੀ ਸੀ ਮੈਂ ਤੇ ਉਹ ਮੋਤੀ ਕਹਿੰਦੇ ਮੈਂ ਵੇਖੇ ਥੋੜੇ ਥੋੜੇ ਹਲਦੇ ਧਮਕ ਪੈਂਦੀ ਹੈ ਕਿਤੇ ਦੂਰੋਂ ਜ਼ਮੀਨ ਹਲਦੀ ਹੈ ਮਾੜੀ ਮੋਟੀ ਔਰ ਧਮਕ ਨਾਲ ਮੇਰੇ ਮੋਤੀ ਜਿਹੜੇ ਸਾਜ ਚ ਹਲ ਰਹੇ ਸੀ ਮੈਂ ਅੰਦਾਜ਼ਾ ਲਾਇਆ ਕਿ ਫੌਜ ਤਾਂ ਨਹੀਂ ਹੁੰਦੀ ਜਾਣੀ ਬੜੀ ਦੂਰ ਸੀ ਫੌਜ ਦੇ ਹੈਲੀਕਾਪਟਰ ਲੰਘੀ ਸੀ ਆ ਕੇ ਜਦੋਂ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਤਾਂ ਅੰਤਰਗਾਮੀ ਜਾਣੀ ਜਾਣ ਸੀ ਮਹਾਰਾਜ ਖੁਸ਼ ਹੋਏ ਰਾਜਯੋਧ ਕਿਵੇਂ ਪਤਾ ਲੱਗਿਆ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਤੁਹਾਨੂੰ ਤੁਹਾਡੀ ਧਰਵਾਈ ਨੇ ਬਚਨ ਕਹੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਇਹ ਛੇਵੇਂ ਪਾਤਸ਼ਾਹ ਦੇ ਨਾਲ ਉਦੋਂ ਜਦੋਂ ਚੜ੍ਹ ਕੇ ਆਇਆ ਉੱਥੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਹਾਇਤਾ ਕਰਕੇ ਇਹਨਾਂ ਦੋਵੇਂ ਭਰਾਵਾਂ ਨੇ ਯੁੱਧ ਕੀਤਾ ਸੀ ਅਤੇ ਉਹਨਾਂ ਦੀ ਵੰਸ਼ ਵਿੱਚੋਂ ਸਨ ਫਿਰ ਗਹਾਂ ਜਿਹਨਾਂ ਦੇ ਘਰ ਮਹਾਰਾਜ ਰਹੇ ਆ ਕੇ ਭਾਈ ਹਮੀਰ ਅਤੇ ਸ਼ਮੀਰ ਇਹ ਦੋਵੇਂ ਭਰਾ ਸਨ ਇੱਕ ਜਗਤ ਨਾਲ ਤੀਜਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ 2.5 ਮਹੀਨੇ ਉੱਥੇ ਰਹੇ ਨੇ ਉੱਥੇ ਮਹਾਰਾਜ ਨੇ ਮਾਲਵੇ ਨੂੰ ਉਤਾਰਿਆ ਬੜੇ ਕੌਤਕ ਕੀਤੇ ਗੁਰੂ ਸਾਹਿਬ ਜੀ ਨੇ ਮਹਾਰਾਜ ਨੇ ਕਹਿ ਦਿੱਤਾ ਭਾਈ ਸ਼ਮੀਰ ਨੂੰ ਲੈ ਸ਼ਮੀਰ ਆਪਣਾ ਸੀਰ ਪ੍ਰਸਾਦ ਦਿੱਤਾ ਕਹਿੰਦੇ ਸ਼ਕਲੇ ਜਾ ਕੇ ਮੇਰੇ ਪਰਿਵਾਰ ਵਿੱਚ ਕਾਤੇ ਕਲਿਆਣ ਹੋਵੇਗੀ ਉਹ ਕਹਿੰਦੇ ਘਰੇ ਲੈ ਕੇ ਗਿਆ ਇਤਿਹਾਸ ਦੇ ਜ਼ਿਕਰ ਆਉਂਦੇ ਨੇ ਉਹਦਾ ਮਾਮਾ ਉੱਥੇ ਰਹਿੰਦਾ ਸੀ ਕਹਿਣ ਲੱਗੇ ਜਾਓ ਸੀਤ ਪ੍ਰਸ਼ਾਦ ਲੈ ਆਇਆ ਮਹਾਰਾਜ ਦਾ ਸ਼ਕੋ ਸਾਰੇ ਉਹ ਮਾਮਾ ਕਹਿਣ ਲੱਗਿਆ ਮੂਰਖਾ ਉਹ ਤਾਂ ਕਿੱਦਾਂ ਤੂੰ ਕਿੱਦਾਂ ਕਮਲਾ ਹੈ ਤੂੰ ਕਹਿੰਦਾ ਆਪ ਉੱਜਿਆ ਫਿਰਦਾ ਬੱਚੇ ਪੁਲਿਸ ਸਰਕਾਰ ਨੇ ਮਾਰਤੇ ਘਰਦਾਰ ਕੋਈ ਹੈ ਨਹੀਂ ਇਹਦੇ ਸੀਤ ਪ੍ਰਸ਼ਾਦ ਤੈਨੂੰ ਕੀ ਕਰੇਗਾ ਉਹ ਨਿਕਾਣ 'ਚ ਆ ਗਿਆ ਅਤੇ ਉਹ ਜ਼ਮੀਨ 'ਚ ਦੱਬਤਾ ਉਹਨੇ ਖਾਧਾ ਨਹੀਂ ਮਹਾਰਾਜ ਨੂੰ ਪਤਾ ਲੱਗਿਆ ਕਿਉਂ ਭਾਈ ਸ਼ਮੀਰ ਕਹਿੰਦੇ ਮਹਾਰਾਜ ਗੱਲ ਇਹ ਹੋ ਗਈ ਕਹਿੰਦੇ ਜਾ ਨਕਾਰਿਆ ਚਲੋ ਕੋਈ ਨਹੀਂ ਕਹਿੰਦਾ ਮਾਲਵੇ ਧਰਤ ਮਾਮਲਾ ਲਵਾਂਗੇ ਹੁਣ ਇੱਥੇ ਟਿੱਬੇ ਨਹੀਂ ਰਹਿਣਗੇ ਅੰਨ ਉਗਲਿਆ ਕਰੇਗੀ ਇਹਦਾ ਟੈਕਸ ਨਹੀਂ ਪੂਰਾ ਹੋਣਾ ਕਹਿੰਦੇ ਇਹਦੇ ਕੋਲ ਇਹਦਾ ਜਿਹੜਾ ਹੈ ਵਿਆਜ ਨਹੀਂ ਪੂਰਾ ਹੋਣਾ ਇਹ ਸੰਨ ਦਾ ਇੰਨੀ ਸ਼ਕਤੀਸ਼ਾਲੀ ਅੱਜ ਮਾਲਵੇ 'ਤੇ ਜਾ ਕੇ ਦੇਖੋ ਅੰਨ ਦੇ ਪੇੜਾਂ ਦੇ ਢੇਰ ਲੱਗੇ ਨੇ ਬੜਾ ਅੰਨ ਹੁੰਦਾ ਜਿੱਥੇ ਜਿੱਥੇ ਮਾਲ ਉਛਲ ਸੀ ਕਿਤੇ ਜੰਗਲੀ ਇਲਾਕਾ ਦੂਜੇ ਦਿਨ ਫਿਰ ਕਿਤੇ 2-4 ਦਿਨ ਸੇਵਾ ਕਰੀ ਮਹਾਰਾਜ ਭੁੱਲ ਗਏ ਕਹਿੰਦੇ ਕੋਈ ਨਹੀਂ ਭਾਈ ਸ਼ਮੀਰ ਫਿਰ ਮਹਾਰਾਜ ਇੱਕ ਫਿਰ ਖੁਸ਼ ਹੋਏ ਲੈ ਸ਼ਮੀਰ ਘੋੜੇ ਚੜ੍ਹ ਜਾ ਕਹਿੰਦੇ ਦੇਹ ਅੱਗੇ ਅੱਜ ਤੱਕ ਦੇਖਣਾ ਰਾਜ ਕਾਇਮ ਹੋ ਜਾਏਗਾ ਉੱਥੇ ਆਪਦਾ ਘੋੜਾ ਲੈ ਕੇ ਚਲਿਆ ਜਾਈ ਅੱਜ ਨਾ ਕਿਤੇ ਅੱਖ ਨਹੀਂ ਲੱਗਦੀ ਕਹਿੰਦਾ ਕਿਸੇ ਦੇ ਨਹੀਂ ਮਹਾਰਾਜ ਅੱਖ ਨਹੀਂ ਮੈਂ ਲੱਗਦਾ ਉਹ ਜਾਣ ਲੱਗਿਆ ਕਾਠੀ ਪਾਉਣ ਲੱਗਿਆ ਮਾਮਾ ਕਹਿੰਦਾ ਸ਼ਮੀਰ ਕਿੱਥੇ ਜਾਣਾ ਕਹਿੰਦੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਹੈ ਮੂਰ ਕੇ ਉਹੀ ਗੱਲ ਫਿਰ ਉਹ ਰਾਜ ਆਪ ਹੀ ਨਾ ਕਰ ਲੈਂਦਾ ਫਿਰ ਭਰੋਸਾ ਨਹੀਂ ਹੁਣ ਜਿਹਨਾਂ ਨੂੰ ਭਰੋਸਾ ਨਹੀਂ ਹੁੰਦਾ ਗੁਰੂ ਦੇ ਚੋਦ ਨੂੰ ਸਮਝ ਨਹੀਂ ਸਕਦੇ ਉਹ ਆਪਣੇ ਨਾਲ ਤੋਲਦੇ ਨੇ ਗੁਰੂਆਂ ਨੂੰ ਵੀ ਇਹ ਨਹੀਂ ਸਮਝਦੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ ਉਹਨੇ ਆਪਣੇ ਪੁੱਤਰਾਂ ਨੂੰ ਬਚਾਇਆ ਔਰ ਚਾਰਾਂ ਦੀ ਬਲੀ ਦਿੱਤੀ ਹੈ ਲੱਖਾਂ ਨੂੰ ਬਚਾਇਆ ਇਹ ਗੱਲ ਸਮਝੇ ਕੌਣ ਉਹਨਾਂ ਦੇ ਭਾਵੇਂ ਤਾਂ ਜਿਹੜੀ ਸਾਦੀ ਜਿਹੀ ਜੀ ਮਤ ਹੈ ਉਹ ਜਿਹਾ ਗੁਰੂ ਉਹਦੀ ਹੋਵੇਗੀ ਵੀ ਜਿਹੜੇ ਮੇਰੇ ਬੱਚੇ ਆ ਮੇਰੇ ਹੈ ਬਾਕੀ ਬਗਾਨੇ ਇਹ ਆਪਣਾ ਤੇ ਬਗਾਨਾ ਆਪਣੇ 'ਚ ਹੁੰਦਾ ਗੁਰੂ 'ਚ ਆਪਣਾ ਤੇ ਬਗਾਨਾ ਨਹੀਂ ਨਾ ਹੈ ਗੁਰੂ 'ਚ ਆਪਣਾ ਤੇ ਬਗਾਨਾ ਨਹੀਂ ਬਲਕਿ ਗੁਰੂ ਦੇ ਵਿੱਚ ਤਾਂ ਇਹ ਹੈ ਕਿ ਮੇਰੇ ਜਿਹੜੇ ਬਿੰਦੀ ਪੁੱਤਰ ਨੇ ਉਦੋਂ ਮੇਰਾ ਨਾਭੀ ਪੁੱਤਰ ਨੇ ਸ਼ਬਦ 'ਚ ਪੈਦਾ ਕੀਤਾ ਨਾਦ ਸ਼ਬਦ ਨੂੰ ਕਹਿੰਦੇ ਨੇ ਜਿਹੜਾ ਖੰਡੇ ਬਾਟੇ 'ਚ ਪੈਦਾ ਕੀਤਾ ਜਿਸ ਨੂੰ ਕਰਦੇ ਆ ਗੁਰੂ ਨਾਨਕ ਤੋਂ ਲੈ ਕੇ 9 ਗੁਰੂਆਂ ਤੱਕ ਇਹ ਯਤਨ ਕਰਦੇ ਰਹੇ 240 ਸਾਲ ਦੀ ਮਿਹਨਤ ਹੈ ਜਿਹੜੀ ਉਸ ਵਾਸਤੇ ਮਹਾਰਾਜ ਕਹਿੰਦੇ ਆਪਣੇ ਪੁੱਤਰ ਬਾਰਮਾ ਤੇਈ ਤਾਂ ਗਿਆ ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਮਾਛੀ ਵਰਗ ਜੰਗਲ 'ਚ ਜਦੋਂ ਭਾਈ ਦਇਆ ਸਿੰਘ ਜਾ ਕੇ ਮਿਲਿਆ ਭਾਈ ਦਇਆ ਸਿੰਘ ਨੇ ਜਾ ਕੇ ਮਹਾਰਾਜ ਕਲੇਜਾ ਪਹੁੰਚੇ ਨੇ ਉੱਥੇ ਪਹਿਲਾਂ ਗੁਲਾਬੇ ਮਸਾਨ ਦੇ ਖੂਹ 'ਤੇ ਮਹਾਰਾਜ ਪਏ ਨੇ ਭਾਈ ਦਇਆ ਸਿੰਘ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਨੇਤਰਾਂ 'ਚ ਪਾਣੀ ਵਹਿਆ ਭਾਈ ਦਇਆ ਸਿੰਘ ਦੇ ਧਰਮ ਸਿੰਘ ਦੇ ਤੇ ਮਹਾਰਾਜ ਤਾਂ ਅੱਗੇ ਹੱਸ ਕੇ ਕਹਿੰਦੇ ਨੇ ਕਹਿੰਦੇ ਦਇਆ ਸਿਆ ਕਹਿੰਦੇ ਆਪਣੇ ਪੁੱਤਰਾਂ ਤੋਂ ਦੁਨੀਆਂ ਵਾਰਨੇ ਕਰਦੀ ਹੈ ਕੋਈ ਪੁੱਤਰ ਜੰਮੇ ਕੋਈ ਆਪਣੇ ਪੁੱਤਰਾਂ ਤੋਂ ਮਾਇਆ ਵਾਰ ਕੇ ਦਿੰਦਾ ਕੋਈ ਆਪਣੇ ਪੁੱਤਰਾਂ ਤੋਂ ਕੱਪੜੇ ਵਾਲ ਕੇ ਦਾਨ ਕਰਦਾ ਵਿਆਹ 'ਚ ਵੀ ਕਰਦੇ ਨੇ ਕੋਈ ਆਪਣੇ ਪੁੱਤਰਾਂ 'ਚੋਂ ਤਕੜੇ ਬੰਦੇ ਸੋਨੇ ਦੇ ਗਹਿਣੇ ਵਾਰ ਦਿੰਦੇ ਨੇ ਉੱਥੋਂ ਦੀ ਕਹਿੰਦਾ ਦਇਆ ਸਿਆ ਮੈਨੂੰ ਬੜੀ ਖੁਸ਼ੀ ਹੈ ਮੈਂ ਅੱਜ ਮੇਰੇ ਖਾਲਸੇ ਪੁੱਤਰ ਦੇ ਉੱਤੋਂ ਦੀ ਪਰਿਵਾਰ ਸਾਰਾ ਵਾਰ ਦਿੱਤਾ ਅਨੰਦਪੁਰ ਦੇ ਸੁੱਖ ਵਾਰ ਦਿੱਤੇ ਔਰ ਮੈਂ ਆਪਣਾ ਘੋੜਾ ਤੇ ਜੋੜਾ ਤਾਜ ਤੇ ਵਾਰ ਸਭ ਪਰਿਵਾਰ ਦੇ ਮੇਰੇ ਕੋਲ ਕੁਛ ਨਹੀਂ ਹੈ ਪਰ ਅਜੇ ਵੀ ਭਾਈ ਦਇਆ ਸਿਆ ਕਹਿੰਦਾ ਜੇ ਮੇਰੇ ਕੋਲ ਬਾਕੀ ਰਿਹਾ ਉਹ ਦੱਸਣਾ ਵਾਰ ਦੇ ਖਾਲਸੇ ਉਹ ਵੀ ਦੇ ਦਿਆਂਗੇ ਕੁਛ ਮੇਰੇ ਕੋਲ اور چرنا کہ نیڑ بہت لے مہارا ستیہ پاتشاہ کی پانا کہ پانا کی بسنا دین پتر کے سیز پر میں اپنے پترا نے سر تو دنیا باہر نے کر دیے کوئی نواں کام نہیں کیا میرا ہی پتر ہے خالصہ اور یہ خالصہ وہ ہے جہاں مینو اکال پرت واحگرو پرمیشر نے آپ کے میرے حکم کیتا جس نے کیا میں اپنا سر توہے نبھاجا پنت پنتر کروے تو ساجا کہ میں نے اس اکال پرت نے پتر کہہ کے بھیجیا اور پنت چلاؤ واسطے بھیجیا پھر کہتے میں اپنا پنت نہیں چلا اکال پرت کا اکالی خالصہ فوج ہے اور خالصہ فوج یہ نام کیا رکھے فارسی بھی خالصہ سینٹری فوج نو کہ جی اج کل سی آر پی کہہ دیں نا سی آر پی سینٹرل ریزرو پولیس جی سٹی سینٹر ہوگی صوبے کوئی سبندھ نہ ہوگی اس ٹائم کے اتنے بھی خالصہ فوج ہوں تھی باقی رجوڑا نہیں فوج ہوں تھی ایک فوج ہوں خالصہ فوج جہاں سیدھا سینٹر سبندھ ہوں جی نرنگے کی خالصہ فوج شاہ جہان کی خالصہ فوج باقی رجوڑا نہیں فوج ہوں تھی مہاراج کہہ رہے خالصہ فوج سیدھا سبندھ جہاں ہوئے بچارے کوئی بچولا نہ ہو جا سیدھا شہنشاہ سبندھ ان خالصہ فوج کہتے ہیں میں بھی اکال پورا سیدھا جڑیا خالصے کی فوج ہے خالصہ اکال پور کی فوج نیڑی نہیں مہاراج کہہ رہے میں خالصہ اکال پور کی فوج میں ڈیوٹی لگی ہے فوجی بناؤ کی میں خالصہ فوج بنائی ہے اور پھر پرگٹ ہو خالصہ پرماتما کی موج مہاراج کہہ رہے موج نام ہے خوشی کا پرماتما نے بڑی خوشی سے جنوب آئے آنند چاہے انہوں نے میرے بچن کیا سی میں خالصہ فوج آئی میں تو کم کی تھی ہم ایک مر سچے پاتشاہ کہہ رہے ہم اس کر کے جگت میں آئے ہاں ہمیں کاج جگت موائے دھرم ایک گردیو پٹھائے میں نے دھرم چلاؤ واسطے اس اکال پرکھ نے بھیجے اور چلانا بھی دھرم وہ ہے کہ جہاں اکال پرکھ کا دھرم ہوگا اپنا نہیں کوئی کیونکہ پہلا اس نے بڑے رہے بھیجے آپ کو اپنا بن کے بہ گئے جو پہ جگت مو سیاح پنٹ نے اپنا راہو چلانا انہوں نے آپ کو اپنا راستہ چلا لیا پر مینو اکال پرکھ نے بھیجی ہے میں اس اکال پرکھ کی فوج ساری خالصہ فوج پائی دیا سے ہاں مہاراج کہہ رہے کہ دس میرے کو اس خالصہ فوج اپنی باغ اور میرے پتر میرے باغ میں تو کوئی ہور باقی وسطو بچی ہے دس میں وہ بھی باغ وہ بھی دے گیا میں خالصے نو تو میں یہ میرے گھر میں سب کچھ خالصے دئی ہے میرے گھر میں جو کچھ بھی ہے خالصے واسطے سب کچھ ہے میرا شریر تن سب کچھ حاضر ہے وہ گرہ میں تنتے منتے تنتے لو کہہ رہے سارا کچھ ہی انہیں کوئی خالصے دے سب کچھ میرا کچھ بھی نہیں ہے مہارا سچے پاتشاہ جی نے بچن کہے سی سو آپ گل کر رہے تھے گرو صاحب جی پھر اتنے رہے دو ڈھائی مہینے بھائی شمیر دے کول یہ رائے جو دی بنت وچوں سی بھائی شمیر تے حمیر انہوں نے گھر مہاراج رہے اتے ہی گردوارا بھی بنے جفرنامہ صاحب جتوں مہاراج نے جفرنامہ لکھیا فتح کی چٹھی لکھی اورنگزیب بادشاہ نے اور وہ مہاراج نے ساری گل لکھدیا لکھدیا یہ بھی لکھا بچ کہ بادشاہ سلام تیرے میرے کو وزیر آئے تھی تیرے اہلکار آئے تھے جہے میرے سکھیا دیں سی بھائی تھوڑے ہاتھ تلوار نہیں چنگی لگتی مارا چنگی لگتی ہے تھی لوگوں نام جپاؤنا سی اور پرماتما کے نام جوڑنا سی اکال پرکھ واحگرو تا یہ کام ہے تھوڑا سمجھوتا کرا دیے نرنگے کے نام پر مہارا سچے پاتشاہ کہہ رہے میں انہوں نے وچن کہے یہ لکھے نے جفرنامے پڑھ لی تھی کہنا میرا کوئی شوق نہیں سی لڑائی کرنا وہ اہلکار مہاراج کہہ رہے میرا شوق نہیں جنگ کرنا میرا شوق ہے نام جپاؤنا واحگرو کی بھگتی کراؤنی سمرن کراؤنا دھرم کا کام کرنا یہ میرا شوق نہیں ہے میری مجبوری اور مہاراج کہہ رہے ہور بھی کہ نرنگیا مجبوری بھی میری پین سواں کھادی ہے قرآن کی سو سگندھ کھادی ہندو راجا نے گو کی سگندھ کھادی کہہ رہے میں تیریا سگندھا کے کارن کا نقصان اٹھایا کہ سگندھ نہ توڑا میری فوج لنگڑی ہو گئی پا میری فوج ماری گئی میری فوج نکل کے ماری گئی کہنے لگے میں نکل کے آنند پور کے پچھوں تھی سگندھ میں پکا رہا میں آ کر کے چمکور کی گڑی تک کوئی ہاتھ نہیں چکیا میں بالکل نہیں نہ میں تلوار چکی نہ میں تیر چکیا نہ میں کوئی جنگ کیتا اور نہ میں کرن دیتا کیونکہ سو کھا دی تھی بے سانو قرآن کی سگندھ ہے جی اب تیرے وار کریے ਸਾਨੂੰ ਗਊ ਦੀ ਸੁਗੰਧ ਹੈ, ਜੇ ਤੇਰੇ ਤੇ ਵਾਰ ਕਰੀਏ। ਇਹ ਝੂਠਿਆ ਕਹਿੰਦੇ ਤੂੰ ਸੁਗੰਧਾ ਖਾਣ ਵਾਲਾ, ਕੁਰਾਨ ਨੂੰ ਮੰਨਣ ਵਾਲਾ। ਤੁਸੀਂ ਜਦੋਂ ਬਾਹਰ ਨਿਕਲ ਕੇ ਪਏ ਭੁੱਖੇ ਸਿੰਘ ਮਿਲੇ ਅੱਠ ਅੱਠ ਦਿਨਾਂ ਦੇ, 15-15 ਦਿਨ ਦੇ, ਉਹਨਾਂ ਦੇ ਉੱਤੇ ਤੁਸੀਂ ਭੁੱਖੇ ਬਘੇੜਾਂ ਵਾਂਗ ਪੈ ਗਏ, ਕੁੱਤਿਆਂ ਵਾਂਗ ਪੈ ਗਏ। ਪਰ ਮੈਂ ਸੁਗੰਧ ਦੀ ਤੇ ਉਹ ਪਕਾਉਂਦਾ ਰਿਹਾ। ਕਹਿੰਦੇ ਔਰਤ ਨੂੰ ਮਾਰਾ ਸੱਚੇ ਪਾਤਸ਼ਾਹ, ਕਹਿੰਦੇ ਬਾ ਲਾਚਾਰਗੀ ਦਰਮਿਆ ਆਮਦਮ। ਕਹਿੰਦੇ ਜਦੋਂ ਮੇਰੀ ਲਾਚਾਰਗੀ ਬੇਵਸੀ ਹੋ ਗਈ, ਮੇਰੀ ਮਜਬੂਰੀ ਹੋ ਗਈ, ਲਾਚਾਰ ਹੋ ਕੇ, ਬੇਵਸ ਹੋ ਕੇ ਔਰ ਮਜਬੂਰ ਹੋ ਕੇ, ਕਹਿੰਦਾ ਬਾ ਲਾਚਾਰਗੀ ਦਰਮਿਆ ਆਮਦਮ, ਉਹਦੇ ਦਰਮਿਆ ਯੁੱਧ ਦੇ ਵਿੱਚ ਮੈਂ ਕਹਿੰਦਾ ਆਮਦਮ, ਫਿਰ ਮੈਂ ਕੀ ਕਰਾਂ ਹੁਣ ਤੱਕ। ਕਹਿੰਦੇ ਫਿਰ ਮੈਂ ਕੀ ਕਰਾਂ। ਬਾ ਲਾਚਾਰਗੀ ਦਰਮਿਆ ਆਮਦਮ, ਬਾ ਤਦਵੀਰੋ ਤੀਰੋ ਤੁਫੰਗ ਆਮਦਮ। ਕਹਿੰਦਾ ਮੈਂ ਕੀ ਕਰਾਂ। ਫਿਰ ਮੈਨੂੰ ਕਹਿੰਦੇ ਜਦੋਂ ਤੇਰੀ ਇਹ ਮੇਰੀ ਲਾਚਾਰਗੀ ਦੇ ਹੱਦ ਟੁੱਟ ਗਈ ਔਰ ਤੇਰੇ ਮੇਰੇ ਮਗਰ ਮੇਰੇ ਆ ਕੇ ਗੜੀ ਨੂੰ ਘੇਰਾ ਪਾ ਲਿਆ ਔਰ ਫਿਰ ਵੀ ਉੱਤੇ ਗੜੀਏ ਚੜ੍ਹਨ ਲੱਗ ਗਏ, ਜਦੋਂ ਨਾ ਹਟੇ, ਕਹਿੰਦਾ ਫਿਰ ਮੈਂ ਬੜੇ ਮਰਜ਼ਾਦਾ ਦੇ ਨਾਲ ਮਹਾਰਾਜ ਕਹਿਣ ਲੱਗੇ, ਫਿਰ ਮੈਂ ਆਪਣੇ ਸ਼ਸਤਰ ਚੁੱਕੇ ਨੇ, ਫਿਰ ਮੇਰੀ ਬੇਬਸੀ ਦਾ ਜਦੋਂ ਤੁਸੀਂ ਮੇਰੀ ਹੋ ਗਈ, ਉਹਨਾਂ 'ਚ ਮੈਂ ਆਪਣੀ ਫੌਜ ਦਾ ਬੜਾ ਨੁਕਸਾਨ ਉਠਾਇਆ। ਫਿਰ 40 ਸਿੰਘ ਰਹਿ ਗਏ ਮੇਰੇ ਕੋਲ, ਮੈਂ ਪਹਿਲਾਂ ਨਹੀਂ ਕਰ ਸਕਦਾ ਸੀ, ਪਰ ਮੈਂ ਤੁਹਾਡੀ ਕੁਰਾਨ ਔਰ ਗਊ ਦੀ ਸੁਗੰਧ ਦੀ ਮੈਂ ਇੱਜ਼ਤ ਰੱਖਦਾ ਆਇਆ ਔਰ ਮੈਂ ਉਹਦੇ ਪਹਿਰਾ ਦਿੰਦਾ ਆਇਆ। ਤੁਹਾਡੇ ਸਿਪਾਹੀਆਂ ਨੇ ਕੋਈ ਪਹਿਰਾ ਨਹੀਂ ਦਿੱਤਾ, ਮੈਨੂੰ ਫਿਰ ਚੁੱਕਣਾ ਪਿਆ। ਬਾਲਾਚਾਰ ਜੀ ਦਰਮਿਆ ਆਮਦਨ, ਬਾ ਤਦਵੀਰ ਪਾਪ ਨੇ ਵਿਧੀ ਸਹਿਤ, ਜਿਹਨੇ ਸੂਰਜ ਚੁੱਕਣੀ ਚਾਹੀਦੀ ਉਸ ਨਾਲ ਤਲਵਾਰ ਚੁੱਕੀ, ਉਸ ਨਾਲ ਤੀਰ ਚੁੱਕਿਆ, ਉਸ ਨਾਲ ਬਨੂਕ ਚੁੱਕੀ। ਬਾਲਾਚਾਰ ਜੀ ਦਰਮਿਆ ਆਮਦਨ, ਬਾ ਤਦਵੀਰ ਤੀਰੋ ਤੁਫੰਗ ਆਮਦਨ। ਫਿਰ ਕਹਿੰਦਾ ਮੇਰੀ ਜਦੋਂ ਉਹ ਮੇਰੇ ਤੀਰ ਵੀ ਚੁੱਕੇ, ਤਲਵਾਰ ਵੀ ਚੁੱਕੀ, ਬਨੂਕ ਵੀ ਚੁੱਕੀ। ਅਗਲੀ ਫਿਰ ਉਹਨਾਂ ਨੂੰ ਪੱਕੀ ਕਰਨ ਵਾਸਤੇ ਮਹਾਰਾਜ ਜਫਨਾ ਵਿੱਚ ਕਹਿੰਦੇ ਨੇ, ਕਹਿੰਦੇ ਫਿਰ ਜਦੋਂ ਸਾਰੇ ਹੀਲੇ ਲੰਘ ਜਾਣ, ਫਿਰ ਬੰਦਾ ਕਰੇ ਕੀ ਹੋਰ। ਚੂੰ ਕਰ ਅੱਜ ਹਮਾ ਹੀਲ ਤੇ ਦਰਦ ਦਸਤ। ਕਹਿੰਦੇ ਫਿਰ ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਕਹਿੰਦੇ ਚਾਰ ਹੀਲੇ ਵਿੱਚ ਮੰਨੇ ਨੇ, ਕਹਿੰਦੇ ਸ਼ਾਮ ਦਾਮ ਦੰਦ ਭੇਦ ਭੇਦ ਤੇ ਭੇਦ ਦੰਡ ਭੇਦ ਸ਼ਾਮ ਦਾਮ। ਕੋਈ ਗੱਲ ਕਹਿੰਦੇ ਪੈਸੇ ਨਾਲ ਸਮਰਦੀ ਹੈ ਨਾ, ਵਾਹਿਗੁਰੂ ਸ਼ਾਂਤੀ ਨਾਲ ਸਮਰਦੀ ਹੈ, ਫਿਰ ਪੈਸਾ ਕਰਕੇ ਜਿਹੜਾ ਕਰਦਾ ਮੂਰਤਾ ਦੇ ਵਿੱਚ, ਕਹਿੰਦੀ ਉਹ ਸ਼ਾਂਤੀ ਨਾਲ ਹੱਲ ਕਰ ਲਓ ਉਸਨੂੰ। ਪਰ ਗੁਰਬਾਣੀ ਵੀ ਕਹਿੰਦੀ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਕਹਿੰਦੇ ਕਿਸੇ ਨਾਲ ਤੁਹਾਡਾ ਜੇ ਐਸਾ ਵੀ ਹੈ, ਪਹਿਲਾਂ ਤੁਹਾਡਾ ਮਤਾ ਕੀ ਹੈ, ਚਿੱਠੀ ਪੱਤਰ ਨਾਲ ਗੱਲ ਕਰੋ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੇ ਨਾਨਕ ਪਹੁੰਚਾਵੋ। ਕਹਿੰਦੇ ਦੂਜੀ ਗੱਲ ਬੰਦੇ ਇਕੱਠੇ ਕਰੋ ਚਾਰ, ਐਵੇਂ ਡਾਂਗੋ ਡਾਂਗੀ ਹੋ ਜਾਣਾ ਕਿਤੇ। ਪਰ ਸਾਡੀ ਤੇ ਹਾਲਤ ਹੈ ਗੁਰੂ ਘਰਾਂ ਕਿਹੋ ਜਿਹੀ ਪਈ ਹੈ, ਭਾਈ ਨਾਲ ਭਾਈ ਹੈ ਤੇ ਦੁਸ਼ਮਣ ਨਾਲ ਵੀ ਮਾਰੇ ਕਦੇ ਇਹ ਕਰਨਾ ਹੈ, ਐਸਾ ਨਹੀਂ ਕਰਨਾ। ਦੁਤੀਏ ਮਤਾ ਦੋਏ ਨਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਪਾਇਆ। ਕਹਿੰਦੇ ਤੀਜੀ ਵਾਰ ਫਿਰ ਨਾ ਹਟੇ, ਫਿਰ ਕੋਈ ਕਰੋ। ਉੱਧਰ ਵੀ ਰਾਜਨੀਤੀ ਕਹਿੰਦੀ ਹੈ ਸ਼ਾਮ ਦਾਮ ਭੇਦ ਔਰ ਦੰਡ। ਕਹਿੰਦੇ ਚਾਰ ਗੱਲਾਂ ਨੇ। ਪਹਿਲੀ ਗੱਲ ਹੈ ਕਿ ਸ਼ਾਮ ਸ਼ਾਂਤੀ ਨਾਲ ਗੱਲ ਨਿਬੇੜੋ, ਦੋ ਬੰਦੇ ਬਹਿ ਕੇ ਨਿਬੇੜੋ। ਇਸ ਤਰ੍ਹਾਂ ਵੀ ਨਹੀਂ ਨਿਬੜਦੀ ਹੈ, ਕੋਈ ਦੇ ਲੈ ਕੇ ਨਿਬੇੜ ਲਓ, ਦਾਮ ਪੈਸੇ ਨਾਲ ਨਿਬੇੜੋ, ਐਵੇਂ ਨਹੀਂ ਨਿਬੜਦੀ। ਨੀਤੀ ਕਹਿੰਦੀ ਹੈ ਫਿਰ ਭੇਦ ਨਾਲ ਚ ਆਪਦੇ ਫੁੱਟ ਪਾਓ, ਫਿਰ ਵੀ ਨਹੀਂ ਹੁੰਦੀ, ਕਹਿੰਦੇ ਫਿਰ ਡੰਡਾ ਚੱਕ ਲਓ, ਫਿਰ ਡੰਡਾ ਚੱਕਣਾ ਇਹ ਜਾਇਜ਼। ਹੁਣ ਮਹਾਰਾਜ ਕਹਿੰਦੇ ਮੇਰੇ ਸਾਰੇ ਹੀਲੇ ਲੰਘੇ, ਚੂਮਕਾਰ ਅੱਜ ਹਮਾ ਹੀਲ ਤੇ ਦਰਦ ਜਸਤ, ਹਲਾਲ ਹੈ ਸਮੁੰਦਰ ਮੈਂ ਸ਼ਮਸ਼ੀਰ ਦਸਤ। ਕਹਿੰਦਾ ਫਿਰ ਮੈਂ ਕੀ ਕਰਾਂ ਇਸ ਲਾਚਾਰ ਦੀ ਵਿੱਚ, ਮੈਨੂੰ ਇਹ ਤਲਵਾਰ ਚੁੱਕਣੀ ਪਈ ਹੈ ਔਰ ਤੇਰੀ ਮਜ਼ਬੂਰੀ ਨੇ ਚੁਕਾਈ ਹੈ। ਸੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜ਼ਫਰਨਾਮਾ ਲਿਖਿਆ, ਉਹ ਗੱਲਾਂ ਮਹਾਰਾਜ ਜ਼ਫਰਨਾਮੇ ਦੱਸ ਰਹੇ ਨੇ, ਕਹਿ ਰਹੇ ਨੇ, ਇਹ ਨਰੰਗਿਆ ਤੂੰ ਝੂਠਾ ਹੈ, ਝੂਠ ਬੋਲੇ ਹੈ। ਉਹ ਤੇ ਐਸਾ ਅਸਰ ਹੋਇਆ ਗੁਰਮੁਖ ਪਿਆਰੋ, ਕਹਿੰਦੇ ਉਸਨੇ ਬੜਾ ਪਛਤਾਵਾ ਕੀਤਾ ਕਿ ਮੈਂ ਬੜਾ ਜ਼ੁਲਮ ਕੀਤਾ, ਔਰ ਉਸਨੇ ਪਛਤਾਵਾ ਕਰਕੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖੀ, ਪਰ ਉਹ ਅੱਜ ਤੱਕ ਇਤਿਹਾਸਕਾਰਾਂ ਨੂੰ ਮਿਲੀ ਨਹੀਂ। ਉਹਦੀ ਖੋਜ ਬੜੀ ਕੀਤੀ ਭਾਈ ਵੀਰ ਸਿੰਘ ਵਰਗਿਆਂ ਨੇ, ਭਾਈ ਪੰਡਿਤ ਨਾਰਾਇਣ ਸਿੰਘ ਮਜੰਗਾ ਵਾਲਿਆਂ ਨੇ ਬੜੀ ਖੋਜ ਕੀਤੀ, ਨਹੀਂ ਮਿਲੀ। ਨਾਲ ਉਹਨੇ ਹੋਰ ਚਿੱਠੀਆਂ ਲਿਖੀਆਂ ਸਾਰੇ ਸੂਬਿਆਂ ਨੂੰ, ਸਰਹੰਦ ਦਾ ਔਰ ਸਾਰੇ ਸੂਬਿਆਂ ਨੂੰ, ਬਾਕੀ ਨੂੰ। ਕਹਿੰਦੇ ਜੋ ਗਲਤੀ ਹੋ ਗਈ ਪਿੱਛੇ, ਬੜਾ ਮਹਾਨ ਗਲਤੀ ਹੋਈ, ਬੜਾ ਮਹਾਨ ਪਾਪ ਹੈ ਮੇਰੇ ਕੋਲੋਂ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ 'ਤੇ ਕਿਸੇ ਨੇ ਹਮਲਾ ਨਹੀਂ ਕਰਨਾ, ਕਿਸੇ ਨੇ ਪਕੜਨਾ ਨਹੀਂ, ਕਿਸੇ ਨੇ ਉਹਨੂੰ ਮਾਰਨਾ ਨਹੀਂ, ਔਰ ਜਿੱਥੇ ਉਹ ਬਿਤਰਦੇ ਉਹਨੂੰ ਬਿਤਰ ਦਿਓ, ਉਹਨੂੰ ਕਿਸੇ ਛੇੜਨਾ ਨਹੀਂ। ਉਹ ਵੀ ਚਿੱਠੀਆਂ ਨਹੀਂ ਮਿਲੀਆਂ। ਸੋ ਉਹ ਇਤਿਹਾਸ ਦੇ ਕਿਸੇ ਐਸੀ ਚੀਜ਼, ਪਰ ਉਹਨਾਂ ਚਿੱਠੀਆਂ ਦਾ ਜ਼ਿਕਰ ਗੁਰਪ੍ਰਤਾਪ ਸਿੰਘ ਨੂੰ ਚਾਹੁੰਦਾ ਸਾਰੀਆਂ ਨੂੰ ਕਿ ਆਹ ਕੁਛ ਹੋਇਆ। ਸੋ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭਾਈ ਅੱਜ, ਸੋ ਮੈਂ ਬੇਨਤੀ ਕਰ ਰਿਹਾ ਸੀ, ਵੈਸੇ ਤਾਂ ਉਹ ਮਈ ਦਾ ਮਹੀਨਾ ਹੈ ਦੇਸ਼ ਦਾ, ਪਰ ਉਹ ਸਮਾਰੂ ਇਲਾਕਾ ਹੋਣ ਕਰਕੇ ਇਹਦੀ ਮਨਾਵਤ ਮਨਾਉਣ ਪਹਿਲੇ ਸਿੰਘਾਂ ਨੇ ਇਹ ਸਿਆਲ ਦੇ ਮਹੀਨੇ ਕਰਕੇ ਮਾਘੀ ਨੂੰ ਰੱਖਿਆ। ਸੋ ਅੱਜ ਉਹਨਾਂ ਦੀ ਆਪਾਂ ਯਾਦ ਮਨਾ ਰਹੇ ਹਾਂ, ਚਾਲੀ ਨੁਕਤਿਆਂ ਦੀ। ਸੋ ਗੁਰਮੁਖ ਪਿਆਰਿਓ, ਆਪਣੇ ਵੀ ਬੇਦਾਵੇ ਪਾਲ ਲਈਏ ਆਪਾਂ, ਜਿਹੜੇ ਬੇਦਾਵੇ ਲਿਖੇ ਨੇ। ਕਿਸੇ ਦੇ ਮੂੰਹ ਤੇ ਦਾੜੀ ਨਹੀਂ ਹੈ, ਬੇਦਾਵਾ ਹੈ ਗੁਰੂ ਨੂੰ। ਕੰਘਾ ਸਾਡੇ ਕੋਲ ਨਹੀਂ, ਬੇਦਾਵਾ ਹੈ ਗੁਰੂ ਨੂੰ। ਕੜਾ ਸਾਡੇ ਨਹੀਂ, ਬੇਦਾਵਾ ਹੈ ਗੁਰੂ ਨੂੰ। ਦੁਸ਼ਹਿਰਾ ਸਾਡੇ ਨਹੀਂ, ਬੇਦਾਵਾ ਹੈ ਗੁਰੂ ਨੂੰ। ਅਸੀਂ ਬੇਦਾਵੇ ਪੜਵਾ ਕੇ ਆਪਾਂ ਵੀ ਗੁਰੂ ਦੇ ਚਰਨ 'ਚ ਲੱਗ ਜਾਈਏ, ਤਰਨ ਕਰ ਲਈਏ। ਉਹਦਾ ਭੁੱਖ ਦੇ ਮਾਰੇ ਬੇਦਾਵਾ ਲਿਖ ਕੇ ਆਏ, ਅਸੀਂ ਲੱਗੇ ਹੋਏ ਅਤੇ ਲਿਖ ਕੇ ਜਾਂਦੇ ਹਾਂ। ਸੋ ਗੁਰਮੁਖ ਪਿਆਰੇ, ਇਸ ਕਰਕੇ ਆਓ, ਗੁਰੂ ਦੇ ਲੜਨ ਲੱਗੀਏ, ਆਪਣਾ ਜੀਵਨ ਸਭਨਾ ਕਰੀਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭਨਾ 'ਤੇ ਦਇਆ ਕਰੇ, ਮਿਹਰ ਕਰੇ ਆਪਣੇ ਸਾਰਿਆਂ 'ਤੇ, ਅਤੇ ਗੁਰੂ ਮਹਾਰਾਜ ਆਪਣੇ ਚਰਨ ਨਾਲ ਜੋੜ ਕੇ ਆਪਾਂ ਨੂੰ ਨਾਮਦਾਨ ਬਖਸ਼ੇ। ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮਾਂ ਹੋ ਗਿਆ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਮਰਥ ਲਾਏ ਬੰਦ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।